ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਹਿੰਦੇ ਦਾੜੇ ਤੇ ਖੱਤ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ ਮੇਰੇ ਲਾਲ ਦੁਸ਼ਮਨ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ। ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ ਮਨ ਡਰਿਆ ਮਨਾ ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸ਼ੀਸ ਤੇ ਦਾੜਾ ਤਾਂ ਵੇਖਾਂ, ਸ਼ੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ ਦੇ ਉੱਤੇ ਆਇਆ ਹੱਥ ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਏ। ਕਹਿੰਦੇ ਰੋ ਪਈ ਤੇ ਸ਼ਬਦ ਸਨ ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨੀ ਹੋਇਆ ਕਿ ਕਾਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿਣ ਲੱਗੇ ਸੱਚ ਜਾਣੀ ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ ਮਾਂ, ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੀ ਚਿੱਠੀਆਂ ਪੜ੍ਹੋ। ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖੱਤ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ ਮਾਂ ਤੇਰਾ ਪਤੀ ਨੀ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨੀ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ, ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ, ਉਹਨੇ ਗੱਲ ਬਦਲ ਲਈ ਨਾ। ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਦੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਦੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਦੂਰ ਕਿਹੜਾ ਵਿਟਾਮਿਨ ਦਿੰਦਾ ਜੀ, ਕਹਿੰਦੇ ਸੰਦੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਦੂਰ ਹੈ ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਦੂਰ ਦੇ ਕੀ ਅਰਥ ਕਰਾਂਗੇ। ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਹਰ ਨੇ। ਵੈਸੇ ਤੁਸੀਂ ਸਿਆਣੇ ਬੈਠੇ ਹੋ, ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਵ, ਹਰਗਿਜ ਨਾ ਪਾ ਬਾਸ਼ਦ ਈ ਪੰਜ ਮਾਪ, ਕੜਾ ਕਾਰ ਦੋ ਕੱਛ ਕੰਘਾ ਬਿਦਾਂ, ਬਿਲਾ ਕਈ ਥਾਂ ਤੇ ਬਿਲਾ ਆਇਆ ਕਿਤੇ ਬਿਨਾ ਆਇਆ, ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਂ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ, ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਵ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਵ ਆਪਾਂ ਕੱਕਾ ਕਹਿੰਦੇ ਹਾਂ ਤੇ ਸ਼ਬਦ ਕਾਵ ਵਰਗੇ ਹੈ। ਕਹਿਣ ਲੱਗੇ ਨਿਸ਼ਾਨੇ ਕਿ ਸਿੱਖੀ ਪੰਜ ਹਰੂਪ ਕਾਵ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਹਰੂਪ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਵ, ਹਰਗਿਜ਼ ਨਾ ਪਾਸ਼ਤ ਈ ਪੰਜ ਮਾਪ। ਕਹਿਣ ਲੱਗੇ ਕੜਾ ਕਾਰ ਦੋ ਕੱਛ ਕੰਘਾ ਵਿਦਾ, ਤਾਂ ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਸ਼ਹਿਰਾ ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ ਬਿਨਾਂ ਕੇਚ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਾ ਫਿਰਨੇ ਫਿਰ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ। ਬਿਨਾਂ ਕੇਸ ਖੇਸ ਅਸਤ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ, ਦੇਖੋ ਫਿਰ ਨਾਲ ਇੱਕ ਸ਼ਬਦ ਉੜ ਗਿਆ। ਹੁਣ ਜੇ ਅਸੀਂ ਕਹੀਏ ਵੀ ਕੱਲੇ ਕੇਸ ਰੱਖ ਲੈ ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਰਤ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ, ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ, ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ, ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ, ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ, ਉਹ ਕੇਸਾਂ ਦੇ ਵਿੱਚ ਆ ਗਈ ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋ ਵਕਤ ਤੂੰ ਕੰਘਾ ਕਰਨਾ। ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ, ਪਾਪ ਪਾਪ ਚੁਣੇ ਚੁਣ ਬੰਨਈ, ਕਿ ਸਿਰ ਤੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ, ਟੋਪੀ ਦੀ ਤਰ੍ਹਾਂ ਨਹੀਂ। ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ। ਨਹੀਂ, ਸ਼ਬਦ ਵਰਤਿਆ ਪਾਗ ਚੁਣੇ ਚੁਣ ਬੰਨਈ, ਦੋਨੋ ਵਕਤ ਕੰਘਾ ਕਰੀ ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿੱਚ ਕੰਘਾ ਕਰੇ। ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ, ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋ ਵੇਲੇ ਦੇ ਨਿਤਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ, ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ, ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ, ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ, ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ, ਉਹ ਹੈ ਦਸਤਾਰ। ਅਸੀਂ ਜਿੱਥੇ ਬੰਨੇ ਹਾਂ, ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ, ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ। ਕਿਉਂ? ਧਿਆਨ ਦਿਆ ਜੇ ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ, ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ, ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ ਤੁਸੀਂ ਜਿੰਨੇ ਵੀ ਟੀਕਾਕਾਰ ਪੜ੍ਹੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਹੋਲ। ਪੱਗ ਸ਼ਬਦ, ਭਾਗ ਸ਼ਬਦ, ਪਗੜੀ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦੇ ਆ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਢਾਡੀ ਕਲਾ ਵਿੱਚ ਨਿਪੁੰਨ ਨੇ। ਜੋ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਪਹਿਲੀ ਗੱਲ, ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇਹਨਾਂ ਕੋਲ, ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਤਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ, ਮੈਂ ਖਿੰਨ ਵਿੱਚੋਂ ਨਿਕਲਿਆ ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਤਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ, ਪਰ ਇਹ ਗੁਰੂ ਕੇ ਸਿੱਖਾਂ ਦੀ, ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੀ ਗੱਲ, ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ, 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਅਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ,